ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਸਾਡੇ ਸਟੂਡੀਓ ਦੇ ਵਿੱਚ ਅੱਜ ਬਹੁਤ ਹੀ ਖਾਸ ਮਹਿਮਾਨ ਆਏ ਨੇ ਔਰ ਮਹਿਮਾਨ ਵੀ ਬੜੀ ਦੂਰੋਂ ਚੱਲ ਕੇ ਆਏ ਨੇ, ਕੈਨੇਡਾ ਤੋਂ। ਵਿਸ਼ੇਸ਼ ਤੌਰ 'ਤੇ ਆਸਟ੍ਰੇਲੀਆ ਦੌਰੇ 'ਤੇ ਆਏ ਨੇ ਸਰਦਾਰ ਬਲਦੇਵ ਸਿੰਘ ਮੱਟਾ ਔਰ ਅੱਜ ਸਟੂਡੀਓ ਦੇ ਵਿੱਚ ਬੈਠੇ ਨੇ ਮੁਖਾਤਬ ਦੇ। ਮੱਟਾ ਸਾਹਿਬ ਦਾ ਅਸੀਂ ਸਵਾਗਤ ਕਰਦੇ ਹਾਂ ਨਿੱਘਾ, ਔਰ ਆਪਣੇ ਸੁਣਨ ਵਾਲਿਆਂ ਨੂੰ, ਆਪਣੇ ਵੇਖਣ ਵਾਲਿਆਂ ਨੂੰ ਦੱਸ ਦਈਏ ਕਿ ਬਲਦੇਵ ਸਿੰਘ ਮੱਟਾ ਸਾਹਿਬ ਇੱਕ ਮਾਹਰ ਵਜੋਂ ਬੱਚਿਆਂ ਦੀ ਪਰਵਰਿਸ਼, ਮਾਨਸਿਕ ਸਿਹਤ, ਪਰਿਵਾਰਕ ਸੰਬੰਧਾਂ ਨੂੰ ਬਿਹਤਰ ਬਣਾਉਣ ਦੇ ਲਈ ਦਿੱਤੀਆਂ ਜਾਂਦੀਆਂ ਸੇਵਾਵਾਂ ਦੇ ਵਾਸਤੇ ਅੰਤਰਰਾਸ਼ਟਰੀ ਪੱਧਰ 'ਤੇ ਜਾਣੇ ਜਾਂਦੇ ਨੇ, ਔਰ ਇਹਨਾਂ ਦੇ ਵੱਲੋਂ 1990 ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਨਾਂ ਦੀ ਸੇਵਾ ਜਿਹੜੀ ਹੈ ਸਥਾਪਿਤ ਕੀਤੀ ਗਈ ਸੀਗੀ, ਔਰ ਉਸ ਸੇਵਾ ਦਾ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਆਗਾਜ਼ ਹੋ ਚੁੱਕਿਆ। ਉਸ ਦੇ ਤਹਿਤ ਆਸਟ੍ਰੇਲੀਆ ਦੇ ਪੰਜਾਬੀ ਔਰ ਭਾਰਤੀ ਭਾਈਚਾਰੇ ਦੇ ਨਾਲ ਵੀ ਇਹਨਾਂ ਦਾ ਰਾਬਤਾ ਬਣਿਆ ਹੋਇਆ। ਮੱਟਾ ਸਾਹਿਬ, ਬਹੁਤ ਬਹੁਤ ਸਵਾਗਤ SBS ਪੰਜਾਬੀ ਦੇ ਵਿਹੜੇ ਵਿੱਚ ਔਰ ਆਸਟ੍ਰੇਲੀਆ ਦੀ ਧਰਤੀ 'ਤੇ, ਮੈਲਬਨ ਦੀ ਧਰਤੀ 'ਤੇ।
ਥੈਂਕ ਯੂ ਜੀ ਮਸੀਹ ਸਾਹਿਬ, ਤੁਹਾਡਾ ਅਤੇ SBS ਰੇਡੀਓ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਮੌਕਾ ਦਿੱਤਾ ਆਸਟ੍ਰੇਲੀਆ ਦੀ ਪੰਜਾਬੀ ਕਮਿਊਨਿਟੀ ਨਾਲ ਮੁਖਾਤਬ ਹੋਣ 'ਤੇ
ਧੰਨਵਾਦ ਸਰ, ਧੰਨਵਾਦ। ਆਸਟ੍ਰੇਲੀਆ ਦੀ ਪਹਿਲੀ ਫੇਰੀ ਹੈ ਜੀ ਤੁਹਾਡੀ? ਹੈ,
ਹਾਂਜੀ, ਇਹ ਮੇਰੀ ਪਹਿਲੀ ਫੇਰੀ ਹੈ ਜੀ।
ਕਿਵੇਂ ਲੱਗਿਆ ਜੀ ਮਾਹੌਲ ਆਸਟ੍ਰੇਲੀਆ ਦਾ, ਸਾਰਾ ਮੈਲਬਨ ਦਾ? ਫਿਰ
ਮਾਹੌਲ ਬਹੁਤ ਵਧੀਆ ਲੱਗਿਆ, ਆਪਣੇ ਬਹੁਤ ਮਿਲਣਸਾਰ ਲੋਕ ਆ, ਆਪਣੀ ਯੰਗ ਕਮਿਊਨਿਟੀ ਆ, ਹੌਲੀ ਹੌਲੀ ਕਰਕੇ ਮੇਰਾ ਖਿਆਲ 'ਚ ਇਹ ਵੀ ਅਸਟੈਬਲਿਸ਼ ਹੋਜੂਗੀ, ਅਤੇ ਜਿਹੜੇ ਹੁਣ ਬੱਚੇ ਛੋਟੇ ਆ ਅਤੇ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੇ ਆਪਣੀ ਬਾਗਡੋਰ ਸੰਭਾਲਣੀ ਆ। ਸੋ ਮੇਰਾ ਜ਼ਿੰਦਗੀ ਦਾ ਇਹੀ ਮਕਸਦ ਸੀਗਾ ਕਿ ਆਪਾਂ ਅਗਰ ਆਪਣੇ ਬੱਚਿਆਂ ਨੂੰ ਸੇਧ ਦੇ ਸਕੀਏ ਅਤੇ ਉਹ ਜੇ ਮਾਪੇ ਸੰਤੁਸ਼ਟ ਹੋਣ ਵੀ ਹਾਂ ਸਾਡਾ ਡਿਸੀਜਨ ਸਹੀ ਸੀਗਾ ਬਾਹਰਲੇ ਮੁਲਕਾਂ 'ਚ ਜਾ ਕੇ ਬੱਚਿਆਂ ਦੀ, ਤਾਂ ਮੇਰਾ ਖਿਆਲ 'ਚ ਫਿਰ ਆਪਾਂ ਕਹਿ ਸਕਦੇ ਹਾਂ ਵੀ ਅਸੀਂ ਕੁਛ ਯੋਗਦਾਨ ਪਾਇਆ
ਕਮਿਊਨਿਟੀ ਦੇ ਵਿੱਚ। ਅੱਛਾ, ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਨੂੰ ਅੱਗੇ ਤੋਰੀਏ, ਕਿਉਂਕਿ ਅਕਸਰ ਲੋਕਾਂ ਨੇ ਤੁਹਾਡੀਆਂ ਵੀਡੀਓਜ਼ ਯੂਟਿਊਬ 'ਤੇ ਵੇਖੇ ਨੇ, ਤੁਹਾਨੂੰ ਸੁਣਿਆ ਹੈ, ਬੜੀਆਂ ਦਿਲਚਸਪ ਗੱਲਾਂ ਅੱਗੇ ਹੋਣ ਵਾਲੀਆਂ ਨੇ ਮੈਨੂੰ ਪਤਾ, ਪਰ ਉਸ ਤੋਂ ਪਹਿਲਾਂ ਪੰਜਾਬ ਦੀ ਆਪਾਂ ਗੱਲ ਕਰ ਲੈਂਦੇ, ਪੰਜਾਬ ਤੋਂ ਕਿੱਥੋਂ ਦਾ ਪਿਛੋਕੜ ਹੈ, ਕਿਹੜਾ ਜ਼ਿਲ੍ਹਾ ਜੀ ਆਪਣਾ, ਕਿਹੜਾ ਪਿੰਡ ਆ, ਉਹ ਵੀ ਜ਼ਰੂਰ ਦੱਸਿਓ ਸਾਨੂੰ।
ਮੇਰਾ ਪਿੰਡ ਹੈਗਾ ਮੋਗੇ ਦੇ ਕੋਲੇ ਬੁੱਟਰ
ਜੀ,
ਬੁੱਟਰ ਕਲਾਂ, ਅਤੇ ਉੱਥੇ ਉੱਥੇ ਜਾਣੀ ਸਾਡੇ ਬਾਬੇ ਉੱਥੇ ਦੇ ਆ, ਅਤੇ ਸਭ ਮੇਰੀ ਪਰਵਰਿਸ਼ ਜ਼ਿਆਦਾ ਪੰਜਾਬ ਤੋਂ ਬਾਹਰ ਹੋਈ ਆ। ਮੇਰਾ ਜਨਮ ਵੀ ਨੈਰੋਬੀ ਕੈਨੀਆ ਦਾ, ਮੇਰੇ ਫਾਦਰ ਫੋਰਨ ਸਰਵਿਸ 'ਚ ਸੀ ਇੰਡੀਆ ਦੀ, ਅਤੇ ਉਹ ਜਦੋਂ 1947 'ਚ ਜਦੋਂ ਆਪਾਂ ਨੂੰ ਆਜ਼ਾਦੀ ਮਿਲੀ, ਉਸ ਤੋਂ ਬਾਅਦ ਉਹਨਾਂ ਨੂੰ ਫਿਰ ਭੇਜਿਆ ਗਿਆ ਵੀ ਤਾਂ ਕਿ ਤੁਸੀਂ ਆਪਣੀਆਂ ਬਾਹਰ ਜਿਹੜੀਆਂ ਵੀ ਅੰਬੈਸੀਆਂ ਐਸਟੈਬਲਿਸ਼ ਕਰੋ ਜਾਂ ਹਾਈ ਕਮਿਸ਼ਨਸ, ਅਤੇ ਉਸ ਦੇ ਦੌਰਾਨ ਫਿਰ ਮੇਰਾ ਬਰਥ 1949 'ਚ ਨੈਰੋਬੀ 'ਚ ਹੋਇਆ। ਫਿਰ ਅਸੀਂ ਆਉਂਦੇ ਵੀ ਰਹੇ ਹਾਂ ਇੰਡੀਆ 'ਚ, ਪਰ ਉਹ ਇੱਕ ਇੱਕ ਦੋ ਦੋ ਸਾਲ ਵਾਸਤੇ, ਅਤੇ ਫਿਰ ਉਦੋਂ ਬਾਅਦ ਫਿਰ ਉਹਨਾਂ ਦੀ ਟ੍ਰਾਂਸਫਰ ਹੋ ਜਾਂਦੇ ਸੀ, ਅਸੀਂ ਫਿਰ ਬਾਹਰ ਚਲੇ ਜਾਂਦੇ ਸੀ। ਸੋ ਮੇਰੀ ਪੜ੍ਹਾਈ ਜ਼ਿਆਦਾ ਬਾਹਰ ਹੋਈ ਆ, ਅਤੇ ਮੇਰਾ ਖਿਆਲ 'ਚ 3 ਜਾਂ 4 ਸਾਲ ਹੀ ਸਾਡੀ ਸਿਰਫ ਪੜ੍ਹਾਈ ਇੰਡੀਆ ਦੀ ਆ।
ਜੀ ਜੀ, ਮਤਲਬ ਬਚਪਨਾ ਹੀ ਸੀ ਇੰਡੀਆ,
ਬਚਪਨਾ 'ਚ? ਹਾਂਜੀ।
ਅਤੇ ਉਸ ਤੋਂ ਬਾਅਦ ਫਿਰ ਕੈਨੇਡਾ ਕਿਵੇਂ ਪਹੁੰਚੇ?
ਅਸੀਂ ਜਰਮਨੀ ਤੋਂ, ਮੇਰੇ ਫਾਦਰ ਦੀ ਪੋਸਟਿੰਗ ਹੋਈ ਸੀ ਜਰਮਨੀ, ਅਸੀਂ ਉੱਥੇ ਰਹੇ, ਅਤੇ ਉਦੋਂ ਬਾਅਦ ਫਾਦਰ ਦੀ ਡਾਇਰੈਕਟ ਟ੍ਰਾਂਸਫਰ ਇਰਾਨ ਖੁਰਮ ਸ਼ਹਿਰ ਹੋ ਗਈ, ਅਤੇ ਫਿਰ ਅਸੀਂ ਉੱਥੇ ਅਪਲਾਈ ਕੀਤਾ ਕੈਨੇਡੀਅਨ ਇਮੀਗ੍ਰੇਸ਼ਨ ਵਾਸਤੇ, ਅਤੇ 1968 ਜੁਲਾਈ 'ਚ ਅਸੀਂ, ਸਾਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਵਾਸਤੇ ਅਸੀਂ ਇੱਥੇ ਆ ਕੇ ਆਪਣੇ ਵਿਨੀਪੈਕ, ਅਤੇ ਉੱਥੇ ਫਿਰ ਹੁਣ ਤਾਂ ਮੇਰਾ ਖਿਆਲ 'ਚ ਕਾਫੀ ਸਾਲ ਹੋ ਗਏ, 1968 ਤੋਂ ਲੈ ਕੇ ਹੁਣ ਤਾਂ, ਉਦੋਂ ਤੇ ਅਸੀਂ ਕੈਨੇਡਾ 'ਚ ਹੀ ਹਾਂ
ਜੀ। ਪੇਸ਼ੇ ਵਜੋਂ ਇੱਕ ਮਕੈਨੀਕਲ ਇੰਜੀਨੀਅਰਿੰਗ ਦਾ ਕਿੱਤਾ ਔਰ ਬਾਅਦ ਵਿੱਚ ਸਮਾਜ ਸੇਵਾ ਵੱਲੋਂ, ਇਹ ਮੋੜਾ ਕਿਵੇਂ ਕੱਟਿਆ ਗਿਆ ਜੀ?
ਇਹ ਮੋੜਾ ਇਹਦੇ ਕੁਛ ਖਾਸ ਸੀਗੇ, ਇੱਕ ਤਾਂ ਮੇਰੀ ਪਰਸਨੈਲਿਟੀ ਸੀਗੀ, ਮੇਰੇ ਗ੍ਰੈਂਡਫਾਦਰ ਹੋਣੀ ਕਹਿੰਦੇ ਸੀਗੇ ਵੀ ਤੇਰੀ ਜਿਹੜੀ ਪਰਸਨੈਲਿਟੀ ਆ ਉਹ ਲੋਕ ਸੇਵਾ ਵਾਸਤੇ ਬਣੀ ਆ, ਅਤੇ ਲੇਕਿਨ ਜਿਵੇਂ ਆਪਾਂ ਨੂੰ ਪਤਾ ਕਿ ਜਿਹੜੇ ਆਪਣੇ ਪੇਰੈਂਟਸ ਹੁੰਦੇ ਆ ਉਹ ਜ਼ਿਆਦਾ ਜਾਂ ਤਾਂ ਤੁਹਾਨੂੰ ਡਾਕਟਰ ਬਣਾਉਣ ਦੀ ਤਵੱਜੋ ਹੁੰਦੀ ਆ ਜਾਂ ਇੰਜੀਨੀਅਰ ਬਣਾਉਣ ਦੀ, ਜਾਂ ਉਹ ਕਹਿੰਦੇ ਆ ਵਕੀਲ ਬਣ ਜਾਓ, ਇਹੋ ਜਿਹੇ ਪ੍ਰੋਫੈਸ਼ਨਾਂ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ। ਸੋ ਮੇਰੇ ਫਾਦਰ ਸਾਹਿਬ ਦੀ ਵੀ ਇਹੀ ਸੀਗੀ ਵੀ ਤੁਸੀਂ ਕਿਸੇ ਤਰੀਕੇ ਨਾਲ, ਮਤਲਬ ਕਿ ਡਿਪਲੋਮਾ ਕਰਕੇ ਇੰਜੀਨੀਅਰਿੰਗ ਦਾ, ਅਤੇ ਤੁਸੀਂ ਇਹ ਕਰਨੀ ਆ। ਹਾਲਾਂਕਿ ਮੇਰਾ ਕੋਈ 0% ਇੰਟਰਸਟ ਸੀਗਾ ਇਸ ਲਾਈਨ ਦੇ ਵਿੱਚ, ਪਰ ਫਿਰ ਵੀ ਕੀਤਾ, ਕੰਮ ਵੀ ਕੀਤਾ, ਫਿਰ ਕੈਨੇਡਾ ਆ ਕੇ ਵੀ ਫਿਰ ਕੀਤਾ, ਪੜ੍ਹੇ ਵੀ, ਅਤੇ ਉਸ ਤੋਂ ਬਾਅਦ ਕੰਮ ਵੀ ਕੀਤਾ, ਲੇਕਿਨ ਫਿਰ ਮੈਨੂੰ ਇਹ ਸੀਗਾ ਵੀ 1984 ਦੇ ਵਿੱਚ ਫਿਰ ਮੈਂ ਇਹ ਕੰਮ ਛੱਡਤਾ ਸੀਗਾ ਅਤੇ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਵੀ ਹੁਣ ਕਿਹੜੇ ਕਿਹੜਾ ਐਸਾ ਕੰਮ ਕੀਤਾ ਜਾਵੇ ਜਿਹਦੇ ਨਾਲ ਕਮਿਊਨਿਟੀ ਨੂੰ ਫਾਇਦਾ ਹੋਵੇ ਅਤੇ ਫਿਰ ਉਹ ਕੁਛ ਸੋਚ ਕੇ ਕੁਛ ਦੇਖ ਕੇ ਵਿਚਰ ਕੇ ਫਿਰ ਮੈਨੂੰ ਲੱਗਿਆ ਵੀ ਇਹ ਸੋਸ਼ਲ ਵਰਕ ਪ੍ਰੋਫੈਸ਼ਨ ਫਿਰ ਮੈਂ ਵਾਪਸ ਗਿਆ ਜਾਣੀ ਡਿਪਲੋਮਾ ਕਰਨ ਸੋਸ਼ਲ ਵਰਕ ਦਾ ਅਤੇ ਫਿਰ ਉਸ ਤੋਂ ਬਾਅਦ ਫਿਰ ਪੜ੍ਹਾਈ ਕਰਨ ਦਾ ਫਿਰ ਉੱਥੇ ਕੰਮ ਵੀ ਕੀਤਾ ਅਤੇ ਫਿਰ 1990 ਦੇ ਵਿੱਚ ਮੈਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਐਂਡ ਔਰਗਨਾਈਜੇਸ਼ਨ ਬਣਾਈ
ਜੀ ਜੀ ਪਰ ਉਹਦੀ ਲੋੜ ਕਿਉਂ ਮਹਿਸੂਸ ਹੋਈ ਜੀ ਕੀ ਕਿਹੜੀ ਐਸੀ ਚੀਜ਼ ਲੱਗੀ ਵੀ ਯਾਰ ਇਸ ਚੀਜ਼ ਦੀ ਲੋੜ ਆ ਸਾਡੇ ਪੰਜਾਬੀਆਂ ਨੂੰ
ਉਹਦੇ 'ਚ ਇਹ ਸੀਗਾ ਕਿ ਜਦੋਂ ਮੈਂ ਸਟੱਡੀ ਕਰਦਾ ਸੀ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਆ ਛੋਟੇ ਹੁੰਦੇ ਤੋਂ
ਜੀ
ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹਦੇ 'ਚ ਆਪਾਂ ਨੂੰ ਆਉਂਦਾ ਕਿ ਆਪਣੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈ ਨਾ ਇਹ ਜੈਨੈਟਿਕਲੀ ਪ੍ਰੀ ਡਿਸਪੋਜੀਸ਼ਨ ਦਾ ਕੁਛ ਖਾਸ ਬਿਮਾਰੀਆਂ ਲਈ ਫਾਰ ਐਗਜ਼ਾਮਪਲ ਸਾਨੂੰ ਹਾਇਰ ਰੇਟ ਆਫ ਡਾਇਬੀਟਿਸ ਆ ਸਾਡੇ ਹਾਰਟ ਅਟੈਕ ਬਹੁਤ ਜ਼ਿਆਦਾ ਡੈਡਲੀ ਹੁੰਦੇ ਆ ਔਰ ਸਾਨੂੰ ਜ਼ਿਆਦਾ ਹੁੰਦੇ ਆ ਅਸੀਂ ਕੈਂਸਰ ਸਕਰੀਨਿੰਗ 'ਚ ਯਕੀਨ ਨਹੀਂ ਕਰਦੇ ਸਾਡੀਆਂ ਜਿਹੜੀਆਂ ਜਦੋਂ ਡਾਕਟਰ ਸਾਨੂੰ ਮੈਡੀਸਨ ਪ੍ਰਿਸਕ੍ਰਾਈਬ ਕਰਦਾ ਸਾਡੇ ਆਪਣੇ ਹੀ ਸੋਚ ਦੇ ਅਨੁਸਾਰ ਅਸੀਂ ਉਹ ਮੈਡੀਸਨਸ ਲੈਂਦੇ ਹਾਂ ਇਹਨੂੰ ਕਹਿੰਦੇ ਆ ਹੈਲਥ ਕੌਨਸ਼ੀਅਸ ਬਿਹੇਵੀਅਰਸ ਕਿਸੇ ਵੀ ਕਮਿਊਨਿਟੀ ਦੇ ਹਰ ਇੱਕ ਕਮਿਊਨਿਟੀ ਦਾ ਬਿਮਾਰ ਹੋਣਾ ਅਤੇ ਠੀਕ ਹੋਣਾ ਇੱਕ ਖਾਸ ਚੀਜ਼ ਦੀ ਸੋਚ 'ਤੇ ਡਿਪੈਂਡ ਕਰਦਾ ਅਤੇ ਸਾਡੀ ਜਿਹੜੀਆਂ ਸੋਚਾਂ ਉਹ ਗੋਰਿਆਂ ਨੂੰ ਸਮਝ ਨਹੀਂ ਆਉਂਦੀਆਂ ਵੀ ਅਸੀਂ ਕਿਉਂ ਛੱਡ ਦਿੰਦੇ ਹਾਂ ਜਦੋਂ ਸਾਨੂੰ ਕਿਹਾ ਗਿਆ ਵੀ ਐਂਟੀਬਾਇਓਟਿਕ 30 ਦਿਨਾਂ ਦੀ ਆ ਵੀ ਤੁਸੀਂ 30 ਦਿਨਾਂ ਦੀ ਸਾਰੀ ਮੈਡੀਸਨ ਫਿਨਿਸ਼ ਕਰਨੀ ਆ ਅਸੀਂ 15 ਦਿਨ ਦੀ ਮੈਡੀਸਨ ਯੂਜ਼ ਕਰਕੇ 15 ਦਿਨ ਰੱਖ ਲੈਂਦੇ ਹਾਂ ਵੀ ਅਗਲੀ ਵਾਰੀ ਬਿਮਾਰ ਹੋਵਾਂਗੇ ਤਾਂ 15 ਦਿਨ ਦੀ
ਇੱਥੇ ਵੀ ਸੇਮ ਇੱਦਾਂ ਹੀ ਜੀ ਬਹੁਤ ਅਸੀਂ ਖਬਰਾਂ ਲਾਉਂਦੇ ਹਾਂ ਕਈ ਵਾਰੀ ਜਿੱਦਾਂ ਹੁਣ ਕੈਂਸਰ ਅਵੇਅਰਨੈਸ ਪ੍ਰੋਗਰਾਮ ਹੈਗੇ ਆ
ਹਾਂਜੀ
ਉਹ ਡਾਟਾ ਜਦੋਂ ਆਉਂਦਾ ਕਿ ਆਸਟ੍ਰੇਲੀਅਨ ਸਰਕਾਰ ਵੀ ਕਹਿੰਦੀ ਕਿ ਜਿਹੜੇ ਦੂਸਰੇ ਸੱਭਿਆਚਾਰਾਂ ਦੇ ਲੋਕ ਹੈਗੇ ਆ ਚਾਹੇ ਉਹ ਏਸ਼ੀਅਨ ਨੇ ਜਾਂ ਦੂਜੇ ਨੇ ਉਹਨਾਂ ਦੇ ਵਿੱਚ ਨੈਗਲੀਜੈਂਸ ਕਹਿ ਲਓ ਜਾਂ ਅਵੇਅਰਨੈਸ ਕਹਿ ਲਓ ਉਹ ਲੋਕ ਨਾ ਤਾਂ ਸਕਰੀਨਿੰਗ ਵਾਸਤੇ ਅੱਗੇ ਆਉਂਦੇ ਆ ਨਾ ਫਿਰ ਜਦੋਂ ਜੇ ਉਹਨਾਂ ਨੂੰ ਫੋਲੋ ਅਪ ਵਾਸਤੇ ਕਹਿੰਦੇ ਆ ਉਹ ਵੀ ਅਵੇਸਲੀ ਹੋ ਜਾਂਦੇ
ਜੀ ਸੋ ਇਹ ਨਾ ਜਿਹੜੇ ਬਿਹੇਵੀਅਰਸ ਆ ਇਹ ਆਪਣੇ ਟ੍ਰੈਡੀਸ਼ਨਲੀ ਜਿਹੜੀਆਂ ਕਮਿਊਨਿਟੀਜ਼ ਦਾ ਹਿਸਟੋਰੀਕਲੀ ਬਹੁਤ ਜ਼ਿਆਦਾ ਪੁਰਾਣੀਆਂ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਅਸੀਂ 5,000-10,000 ਸਾਲ ਪੁਰਾਣੀ ਸੱਭਿਅਤਾ 'ਚੋਂ ਆ ਰਹੇ ਹਾਂ ਜਿੰਨੀਆਂ ਜ਼ਿਆਦਾ ਪੁਰਾਣੀ ਸੱਭਿਅਤਾ ਹੋਊਗੀ ਉਨੀਆਂ ਸਾਡੀਆਂ ਮਾਨਤਾਵਾਂ ਹੋਣਗੀਆਂ ਚਾਹੇ ਉਹ ਸਹੀ ਆ ਚਾਹੇ ਉਹ ਗਲਤ ਆ ਲੇਕਿਨ ਅਸੀਂ ਮੰਨਦੇ ਹਾਂ ਮਿਸਾਲ ਦੇ ਤੌਰ 'ਤੇ ਆਪਾਂ ਹਜੇ ਵੀ ਕਹਿੰਦੇ ਹਾਂ ਵੀ ਬੱਚੇ ਨੂੰ ਬਾਹਲਾ ਡਾਂਟੋ ਨਾ ਜਦੋਂ ਛੋਟਾ ਹੁੰਦਾ ਵੱਡਾ ਹੋ ਕੇ ਸਿੱਖ ਜੂ ਸਾਇੰਸ ਇਹ ਕਹਿੰਦੀ ਆ ਵੀ ਪਹਿਲੇ 5 ਸਾਲ ਇੰਪੋਰਟੈਂਟ ਆ
ਜੀ
ਪਰ ਸਾਡੀ ਮਾਨਤਾ ਉਹ ਇੰਨੀ ਜ਼ਬਰਦਸਤ ਬਣੀ ਹੋਈ ਆ ਕਿ ਹਰ ਇੱਕ ਪੰਜਾਬੀ ਘਰ 'ਚ ਇਹੀ ਕਿਹਾ ਜਾਂਦਾ ਰਵਾਓ ਨਾ ਬੱਚੇ ਨੂੰ ਕੋਈ ਨਹੀਂ ਹੁਣ ਨਿਆਣਾ ਵੱਡਾ ਹੋ ਕੇ ਸਿੱਖ ਜੂ ਇਹ ਆਪਣੇ ਕਾਮਨ ਆ ਤੇ ਇਹ ਪਰ ਨੁਕਸਾਨਦਾਇਕ ਆ ਸੋ ਉਸ ਸੈਂਸ ਦੇ ਵਿੱਚ ਫਿਰ ਅਸੀਂ ਕਿਹਾ ਵੀ ਓਕੇ ਜੇ ਸਾਡੀ ਕਮਿਊਨਿਟੀ 'ਚ ਕਿਸੇ ਨੂੰ ਡਿਪਰੈਸ਼ਨ ਹੁੰਦਾ ਤਾਂ ਉਹ ਕੀ ਆ ਕੇ ਮਦਦ ਲਊਗਾ ਕਿ ਉਹ ਕਹੂਗਾ ਨਹੀਂ 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 ਮੈਂ ਥੋੜ੍ਹੀ ਪਾਗਲ ਹਾਂ ਮੈਂ ਕਿਉਂ ਸਾਈਕਾਇਟ੍ਰਿਸਟ 'ਤੇ ਜਾਵਾਂ ਮੈਨੂੰ ਤਾਂ ਹੈ ਨਾ ਆਹ ਜਿਹੜੀਆਂ ਚੀਜ਼ਾਂ ਕਰਕੇ ਫਿਰ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਸ਼ੁਰੂ ਕਰਨੀ ਪਈ
ਜੀ ਅਤੇ ਹੁਣ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ ਜੀ ਮਤਲਬ ਕਿਹੜੀਆਂ ਚੀਜ਼ਾਂ ਹੁਣ ਤੱਕ ਅਬਜ਼ਰਵ ਕੀਤੀਆਂ ਨੇ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਤੌਰ 'ਤੇ
ਕਮਿਊਨਿਟੀ ਦੇ ਵਿੱਚ ਇੱਕ ਤਾਂ ਹੈਲਥ ਰਿਲੇਟਡ ਸਾਡੀ ਜਿਹੜੇ ਕੁਛ ਚੀਜ਼ਾਂ ਫਾਰ ਐਗਜ਼ਾਮਪਲ ਜਿਹੜਾ ਰਾਤ ਦਾ ਖਾਣਾ ਅਸੀਂ ਬਹੁਤ ਲੇਟ ਖਾਂਦੇ ਹਾਂ ਐਜ਼ ਏ ਕਮਿਊਨਿਟੀ ਰਾਤ ਦਾ ਖਾਣਾ 6 ਵਜੇ ਤੱਕ ਖਾ ਲੈਣਾ ਚਾਹੀਦਾ ਪਰ ਸਾਡੇ ਤਾਂ ਇਹ ਪੋਸੀਬਲ ਹੀ ਨਹੀਂ ਗਾ ਆਪਣੀਆਂ ਪਾਰਟੀਆਂ ਜਦੋਂ ਹੁੰਦੀਆਂ ਜਦੋਂ ਕਿਸੇ ਬੈਂਕੁਇਟ ਹਾਲ 'ਚ ਆਪਾਂ ਜਾਂਦੇ ਹਾਂ ਜਾਂ ਮੈਰਿਜ ਹੁੰਦੀ ਆ ਆਪਣੇ ਰੋਟੀ ਕਦੋਂ ਲੱਗਦੀ ਆ 10 ਵਜੇ ਜਾਂ 10:30 ਵਜੇ ਅਤੇ ਗੋਰਿਆਂ ਦੇ ਕੀ ਹੁੰਦਾ ਕਿ ਉਹਨਾਂ ਦੇ ਤੁਸੀਂ ਜਾਓ 6 ਵਜੇ ਨੂੰ 5:30 ਵਜੇ ਨੂੰ ਰੋਟੀ ਖਿਲਾ ਦਿੰਦੇ ਆ ਉਦੋਂ ਬਾਅਦ ਉਹ ਕਹਿੰਦੇ ਹੁਣ ਬਾਰ ਖੁੱਲ੍ਹੀ ਆ ਅਤੇ ਹੁਣ ਤੁਸੀਂ ਜੇ ਇਕੱਲਾ ਕੋਈ ਪੈਗ ਲਾਉਣਾ 2 ਪੈਗ ਲਾਉਣੇ ਪੀ ਲਓ ਆਪਣੇ ਤਾਂ ਇਹ ਚੱਲਦਾ ਨਹੀਂ ਆਪਣੇ ਤਾਂ ਪਹਿਲਾਂ ਜਾ ਕੇ ਉਹ ਬਾਰ ਖੁੱਲ੍ਹ ਜਾਣੀ ਆ ਔਰ ਉਹ ਖੁੱਲ੍ਹੀ ਰਹਿਣੀ ਆ ਜਦ ਤੱਕ 10 ਨਹੀਂ ਵੱਜਦੇ ਰੋਟੀ ਨਹੀਂ ਖਾਣੀ ਸੋ ਆਪਣੇ ਜਿਹੜੇ ਸਰਟਨ ਪੈਟਰਨਸ ਐਂਡ ਬਿਹੇਵੀਅਰਸ ਆ ਉਹ ਆਪਣੀ ਹੀ ਸਿਹਤ ਲਈ ਨੁਕਸਾਨਦਾਇਕ ਆ ਸੋ ਉਹਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਅਸੀਂ ਫਿਰ ਕਿਹਾ ਵੀ ਓਕੇ ਇਹਨਾਂ ਨੂੰ ਇੱਕ ਤਾਂ ਅਸੀਂ ਅਵੇਅਰਨੈਸ ਦੇਈਏ ਐਜੂਕੇਸ਼ਨ ਦੇਈਏ ਕਮਿਊਨਿਟੀ ਨੂੰ ਵੀ ਤੁਸੀਂ ਸਰਟਨ ਪੈਟਰਨ ਤੁਹਾਡੇ ਹੱਥ 'ਚ ਆ ਤੁਸੀਂ ਕਿਵੇਂ ਚੇਂਜ ਕਰਨੇ ਆ ਸੋ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਵੀ ਪਿਆ ਬਹੁਤ ਜ਼ਿਆਦਾ ਜਿਹੜੇ ਲੋਕ ਹੈਗੇ ਆ ਉਹ ਫਿਰ ਜਲਦੀ ਵੀ ਖਾਂਦੇ ਆ ਉਹ ਫਿਰ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਆ ਵੀ ਡਾਕਟਰ ਦੇ ਜਾਣਾ ਅਸੀਂ ਮਤਲਬ ਕਿ ਆਪਣੀ ਸਕਰੀਨਿੰਗ ਕਰਾਉਣੀ ਆ ਅਤੇ ਇਹ ਸਾਰਾ ਕੁਛ ਕਰਨਾ
ਜੀ ਅੱਛਾ ਸਰ ਤੁਹਾਡੇ ਤਜਰਬੇ ਮੁਤਾਬਕ ਜਦੋਂ ਹੁਣ ਆਪਾਂ ਪ੍ਰਵਾਸੀ ਪਰਿਵਾਰਾਂ ਦੀ ਗੱਲ ਕਰਦੇ ਹਾਂ ਚਾਹੇ ਆਸਟ੍ਰੇਲੀਆ ਦੇ ਵਿੱਚ ਨੇ ਚਾਹੇ ਉਹ ਕੈਨੇਡਾ ਦੇ ਵਿੱਚ ਨੇ ਚਾਹੇ ਕਿਸੇ ਮੁਲਕ ਦੇ ਵਿੱਚ ਹੈਗੇ ਨੇ ਜਦੋਂ ਕੋਈ ਨਵਾਂ ਪਰਿਵਾਰ ਕਿਸੇ ਵੀ ਮੁਲਕ ਦੇ ਵਿੱਚ ਆਉਂਦਾ ਨਵੀਂ ਧਰਤੀ 'ਤੇ ਨਵੇਂ ਸੱਭਿਆਚਾਰ ਦੇ ਵਿੱਚ ਆਉਂਦਾ ਹੈ ਅਤੇ ਕਿਹੜੀਆਂ ਚੁਣੌਤੀਆਂ ਸਭ ਤੋਂ ਪਹਿਲਾਂ ਜਿਹੜੀਆਂ ਸਾਹਮਣੇ ਆ ਕੇ ਖੜੀਆਂ ਹੁੰਦੀਆਂ ਨੇ ਕਿਹੜੀਆਂ ਚੁਣੌਤੀਆਂ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ
ਉਹ ਸਾਰਿਆਂ ਨਾਲੋਂ ਪਹਿਲੀ ਚੁਣੌਤੀ ਪੱਤਰ ਜੀ ਜਿਹੜੀ ਸਾਹਮਣੇ ਆਉਂਦੀ ਆ ਉਹ ਹੁੰਦੀ ਆ ਕਿ ਇੱਕ ਪਰਿਵਾਰ 'ਤੇ ਆਪਾਂ ਮੰਨ ਲਈਏ ਵੀ 4 ਮੈਂਬਰਸ ਆ ਹਸਬੈਂਡ ਵਾਈਫ ਆ ਅਤੇ 2 ਬੱਚੇ ਆ ਫਰਜ਼ ਕਰ ਲਓ
ਜੀ
ਹੁਣ ਇਹ ਚਾਰਾਂ ਦੇ ਵਿੱਚ ਜਿਹੜੀ ਅਕਲਚਰੇਸ਼ਨ ਹੋਣੀ ਆ, ਕਿਹੜਾ ਬੰਦਾ ਜ਼ਿਆਦਾ ਆਸਟ੍ਰੇਲੀਅਨ ਪਹਿਲੇ ਪਹਿਲਾਂ ਬਣਦਾ, ਛੋਟਾ ਬੱਚਾ ਬਣਦਾ, ਵਾਈਫ ਬਣਦੀ ਆ, ਹਸਬੈਂਡ ਬਣਦਾ, ਕਿ ਉਹਨਾਂ ਦਾ ਇੱਕ ਹੋਰ ਬੱਚਾ ਬਣਦਾ? ਉਹ ਜਿਹੜਾ ਬੱਚਾ ਜ਼ਿਆਦਾ ਆਸਟ੍ਰੇਲੀਅਨ ਬਣਦਾ, ਉਹ ਆਪਣੇ ਪਰਿਵਾਰ ਦੇ ਵਿੱਚ ਇੱਕ ਕਿਸਮ ਦੀ ਅਪਹੀਵਲ ਪੈਦਾ ਕਰਦਾ, ਲੇਕਿਨ ਸਾਨੂੰ ਪਤਾ ਨਹੀਂ ਵੀ ਇਹ ਕਰੀ ਕੀ ਜਾਂਦਾ। ਸੋ ਇੱਕ ਤਾਂ ਇਹ ਪ੍ਰੋਬਲਮ ਹੈਗੀ ਆ ਕਿ ਜਿਹੜੀ ਅਕਲਚਰੇਸ਼ਨ ਆ, ਉਹਦਾ ਪ੍ਰੋਸੈਸ ਹਰ ਇੱਕ ਬੰਦੇ ਦਾ ਡਿਫਰੈਂਟ ਆ, ਇੱਕ ਪਰਿਵਾਰ 'ਚ ਵੀ ਡਿਫਰੈਂਟ ਆ। ਇੱਕ ਤਾਂ ਇਹ ਸਾਨੂੰ ਨਹੀਂ ਸਮਝ ਆਉਂਦੀ ਵੀ ਅਸੀਂ ਇਹ ਜਿਹੜੀਆਂ ਕੌਨਫਲਿਕਟਸ ਆਉਂਦੀਆਂ ਅਕਲਚਰੇਸ਼ਨ ਦੀਆਂ, ਇਹਨਾਂ ਨੂੰ ਡੀਲ ਕਿਵੇਂ ਕਰਨਾ। ਇੱਕ ਦੂਸਰੀ ਚੀਜ਼, ਸਾਨੂੰ ਕਨੇਡਾ ਆਸਟ੍ਰੇਲੀਆ ਦੇ ਲਾਜ਼ ਦਾ ਨਹੀਂ ਪਤਾ। ਇੱਥੇ ਦੇ ਜਿਹੜੇ ਲਾਜ਼ ਆ ਉਹ ਇੰਪਲੀਮੈਂਟ ਹੁੰਦੇ ਆ, ਲਾਜ਼ ਇੰਡੀਆ 'ਚ ਵੀ ਆ ਪਰ ਉੱਥੇ ਇੰਪਲੀਮੈਂਟ ਨਹੀਂ ਹੁੰਦੇ। ਮਿਸਾਲ ਦੇ ਤੌਰ 'ਤੇ ਤੁਸੀਂ ਸਾਡੇ ਕਨੇਡਾ ਦਾ ਇੱਕ ਲਾਅ, ਮੈਨੂੰ ਆਸਟ੍ਰੇਲੀਆ ਦਾ ਨਹੀਂ ਪਤਾ ਪਰ ਕਨੇਡਾ ਦੇ ਮੈਂ ਐਗਜ਼ਾਮਪਲ ਦੇ ਦਿੰਦਾ ਕਿਉਂਕਿ ਢੁਕਵੀਂ ਹੋਊਗੀ। ਅਗਰ ਤੁਹਾਡਾ ਬੱਚਾ ਕਾਰ ਸੀਟ ਦੇ ਵਿੱਚ ਆ ਔਰ ਤੁਸੀਂ ਪਾਰਕ ਕਰਤੀ ਕਾਰ ਔਰ ਕਾਰ ਸਟਾਰਟ ਆ ਔਰ ਤੁਸੀਂ ਭੱਜ ਕੇ ਜਾ ਕੇ ਦੁੱਧ ਦਾ ਬੈਗ ਚੱਕ ਕੇ ਲਿਆਂਦਾ ਔਰ ਇਸ ਨੂੰ ਇੱਕ ਮਿੰਟ ਲੱਗੇ, ਕਿਸੇ ਨੇ ਫੋਨ ਕਰਤਾ ਪੁਲਿਸ ਨੂੰ, ਤੁਹਾਡੇ ਤੋਂ ਬੱਚਾ ਲੈ ਜਾਣਗੇ। ਇਹਦਾ ਮਤਲਬ ਤੁਸੀਂ ਚੱਲਦੀ ਕਾਰ 'ਚ ਬੱਚਾ ਨਹੀਂ ਛੱਡਣਾ। ਪਰ ਆਪਣੇ ਤਾਂ ਬਹੁਤ ਲੋਕਾਂ ਨੂੰ ਨਹੀਂ ਪਤਾ ਵੀ ਐਂ ਚੱਲਦੀ ਕਾਰ 'ਚ ਬੱਚਾ ਨਹੀਂ ਛੱਡਣਾ। ਸੋ ਇਹੋ ਜਿਹੇ ਕੁਛ ਜਿਹੜੇ ਲਾਜ਼ ਹੈਗੇ ਆ ਉਹਨਾਂ ਦਾ ਅਸੀਂ ਅਵੇਸਲੇ ਹੋ ਜਾਂਦੇ ਹਾਂ ਵੀ ਕੋਈ ਨਹੀਂ ਸਾਨੂੰ ਪਤਾ ਹੀ ਆ। ਉਹ ਤੇ ਕਈ ਵਾਰੀ ਸਾਨੂੰ ਬਹੁਤ ਜ਼ਿਆਦਾ ਉਹਦੀ ਪ੍ਰਾਈਸ ਪੇ ਕਰਨੀ ਪੈਂਦੀ ਆ, ਇੱਕ ਇਹ ਪ੍ਰੋਬਲਮ ਆ। ਥਰਡ, ਸਾਨੂੰ ਇਹ ਨਹੀਂ ਪਤਾ ਕਿ ਕਨੇਡਾ ਦੀ ਜਾਣੀ ਆਸਟ੍ਰੇਲੀਆ ਦੀ ਜਿਹੜੀ ਹੈਲਥ ਕੇਅਰ ਸਿਸਟਮ ਆ ਉਹਦੇ 'ਚੋਂ ਕਹਿੰਦੇ ਆ ਵੀ ਤੁਸੀਂ ਇੱਕ ਫੈਮਿਲੀ ਡਾਕਟਰ ਬਣਾਓ, ਹਰ ਸਾਲ ਤੁਸੀਂ ਜਾ ਕੇ ਆਪਣੀ ਹੈਲਥ ਚੈੱਕਅਪ ਕਰਾਓ, ਫੁੱਲ ਚੈੱਕਅਪ ਕਰਾਓ। ਇਹ ਸਾਡੇ ਕੌਨਸੈਪਟ ਨਹੀਂ ਗਾ, ਕਿਉਂਕਿ ਸਾਡੇ ਕੌਨਸੈਪਟ ਨਹੀਂ ਗਾ, ਅਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰਦੇ। ਫਿਰ ਉੱਦਣ ਪਤਾ ਲੱਗਦਾ ਜਿੱਦਣ ਸਾਨੂੰ ਕੋਈ ਖਾਸ ਬਿਮਾਰੀ ਹੋ ਜਾਂਦੀ,
ਜਦ ਤੱਕ ਅਸੀਂ ਬਿਮਾਰ ਨਹੀਂ ਹੁੰਦੇ ਜਦ ਤੱਕ ਅਸੀਂ ਸੋਚਦੇ ਨਹੀਂ।
ਹਾਂਜੀ। ਔਰ ਇੱਕ, ਸਾਨੂੰ ਬੱਚਿਆਂ ਦੇ ਐਜੂਕੇਸ਼ਨ ਸਿਸਟਮ ਦਾ ਨਹੀਂ ਪਤਾ। ਹੁਣ ਇੱਥੇ ਜਿਹੜੀ ਪੜ੍ਹਾਈ ਆ ਉਹ ਟੋਟਲੀ ਡਿਫਰੈਂਟ ਹੁੰਦੀ ਆ, ਸਾਡੇ ਪੰਜਾਬ ਦੇ ਵਿੱਚ ਪੜ੍ਹਾਈ ਡਿਫਰੈਂਟਲੀ ਹੁੰਦੀ ਆ। ਹੁਣ ਅਸੀਂ ਕਈ ਵਾਰੀ ਕੰਪੇਅਰ ਕਰਦੇ ਹਾਂ ਵੀ ਇੱਥੇ ਤਾਂ ਅਸੀਂ ਬੱਚੇ ਨੂੰ ਕਿੰਡਰਗਾਰਡਨ ਭੇਜਿਆ, ਉਹ ਤਾਂ ਖਰਗੋਸ਼ ਦੀਆਂ ਤਸਵੀਰਾਂ ਬਣਾ ਕੇ ਲਿਆ ਆ, ਵੀ ਉਹ ਤਾਂ ਸਿਖਾਉਂਦੇ ਹੀ ਨਹੀਂ ਗੇ ABC। ਉਹ ਕਹਿੰਦੇ ABC ਇੰਪੋਰਟੈਂਟ ਨਹੀਂ ਗੀ, ਪਹਿਲਾਂ ਬੱਚੇ ਦੀ ਆਈ ਹੈਂਡ ਕੋਆਰਡੀਨੇਸ਼ਨ ਬਣਦੀ ਹੈ, ਬਹਿਣਾ ਸਿੱਖ ਲਏ, ਉੱਠਣਾ ਸਿੱਖ ਲਏ, ਡਾਇਰੈਕਸ਼ਨਸ ਫਾਲੋ ਕਰਨਾ ਸਿੱਖ ਲਏ, ਫਿਰ ਅਸੀਂ ਸਿਖਾਵਾਂਗੇ। ਉਹ ਇੱਥੋਂ ਦੇ ਫਿਰ ਆਪਣੇ ਮਾਪੇ ਕਹਿੰਦੇ ਆ ਵੀ ਨਹੀਂ ਨਹੀਂ ਨਹੀਂ, ਇਹਨਾਂ ਦੀ ਤਾਂ ਪੜ੍ਹਾਈ ਕੁਛ ਨਹੀਂ, ਅਸੀਂ ਤਾਂ ਇੰਡੀਆ ਪਾਵਾਂਗੇ ਜਾਂ ਅਸੀਂ ਇਹਨੂੰ ਟਿਊਸ਼ਨ 'ਤੇ ਰੱਖੀਏ, ਅਸੀਂ ਆਹ ਕਰੀਏ। ਉਹ ਇਹੋ ਜਿਹੀਆਂ ਜਿਹੜੀਆਂ ਸਿਚੁਏਸ਼ਨਸ ਆ, ਲੈਕ ਆਫ ਅਵੇਅਰਨੈਸ ਉਸ ਕੰਟਰੀ ਦੀ, ਉਹ ਮੇਰਾ ਖਿਆਲ 'ਚ ਆਪਾਂ ਬਿਹਾਈਂਡ ਹਾਂ। ਆਪਾਂ ਨੂੰ ਉਹਦੇ 'ਤੇ ਥੋੜ੍ਹਾ ਜਿਹਾ ਟਾਈਮ ਲਾ ਕੇ ਸਿੱਖ ਲੈਣਾ ਚਾਹੀਦਾ ਵੀ ਆਸਟ੍ਰੇਲੀਆ 'ਚ ਰਹਿਣ 'ਤੇ ਕਿਹੜੀਆਂ ਕਿਹੜੀਆਂ ਸਾਡੀਆਂ ਐਜ਼ ਏ ਸਿਟੀਜ਼ਨ ਸਾਡੀਆਂ ਰਿਸਪੋਂਸੀਬਿਲਿਟੀਜ਼ ਬਣਦੀਆਂ।
ਜੀ, ਅੱਛਾ, ਜਦੋਂ ਅਸੀਂ ਇਹਦੇ ਨਾਲ ਜੁੜਦਾ ਸਵਾਲ ਹੈ, ਪੇਰੈਂਟਹੁੱਡ ਦੀ ਗੱਲ ਕਰਦੇ ਹਾਂ ਜਾਂ ਮਾਪਿਆਂ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਦੀ ਗੱਲ ਕਰਦੇ ਹਾਂ, ਕਈ ਵਾਰੀ ਜਦੋਂ ਕੰਮਕਾਜੀ ਮਾਪੇ ਹੁੰਦੇ ਆ ਫਿਰ ਉਹ ਪੇਰੈਂਟਹੁੱਡ ਹੈ ਜਾਂ ਬੱਚਿਆਂ ਦਾ ਪਾਲਣ ਪੋਸ਼ਣ, ਉਹ ਇੱਕ ਦਬਾਅ ਵੀ ਬਣ ਜਾਂਦਾ ਜੋੜੇ ਦੇ ਉੱਤੇ।
ਜੀ,
ਉਹ ਉਸ ਸਥਿਤੀ ਨੂੰ ਫਿਰ ਜਿਹੜੇ ਜੋੜੇ ਹੈ ਉਹ ਕਿਵੇਂ ਟੈਕਲ ਕਰਨ, ਕਿਵੇਂ ਉਸ ਸਥਿਤੀ ਨੂੰ?
ਪਹਿਲੀ ਚੀਜ਼ ਤਾਂ ਇਹ ਹੈ ਮੇਰਾ ਖਿਆਲ 'ਚ, ਹਸਬੈਂਡ ਵਾਈਫ ਦੇ ਵਿੱਚ ਇੱਕ ਡਿਸਕਸ਼ਨ ਹੋਣੀ ਚਾਹੀਦੀ ਆ ਕਿ ਚਾਈਲਡ ਦੀ ਪਲਾਨਿੰਗ ਕਦੋਂ ਆ। ਸਾਡੇ ਤਾਂ ਪਲਾਨਿੰਗ ਨਹੀਂ ਨਾ ਕਰਦੇ
ਜੀ,
ਬੱਚਾ ਹੋ ਗਿਆ ਹੋ ਗਿਆ। ਇੱਕ ਤਾਂ ਪਲਾਨਿੰਗ ਬਹੁਤ ਜ਼ਰੂਰੀ ਆ
ਜੀ,
ਕਿਉਂਕਿ ਜਿਹੜਾ ਕਨਸੈਪਸ਼ਨ ਆ ਬੱਚੇ ਦਾ, ਕਨਸੀਵ ਹੋਣਾ
ਜੀ,
ਉਹ ਇਟਸੈਲਫ ਇੱਕ ਮਤਲਬ ਕਿ ਸਮਝਦਾਰੀ ਦਾ ਜਾਣੀ ਹੋਣਾ ਚਾਹੀਦਾ, ਤੁਹਾਡੀ ਦੋਨਾਂ ਦੀ ਰਜ਼ਾਮੰਦੀ ਹੋਣੀ ਚਾਹੀਦੀ ਆ। ਕਿਉਂਕਿ ਜਿਹੜਾ ਪ੍ਰੈਗਨੈਂਸੀ ਦਾ ਪੀਰੀਅਡ ਆ ਉਹਦੇ ਵਿੱਚ ਆਪਾਂ ਨੂੰ ਬਹੁਤ ਹੱਦ ਤੱਕ ਜਿਹੜੀ ਵਾਈਫ ਆ ਉਹਨੂੰ ਸਪੋਰਟ ਕਰਨਾ ਪੈਣਾ। ਜੇ ਇੱਥੇ ਆਪਣਾ ਕੋਈ ਹੋਰ ਹੈ ਨਹੀਂ ਫਿਰ ਤਾਂ ਉਹ ਹਸਬੈਂਡ 'ਤੇ ਰਿਲਾਈ ਕਰੂਗੀ ਨਾ। ਅਤੇ ਜੇ ਮੈਂ ਸਿਰਫ ਕੰਮ 'ਤੇ ਚਲੇ ਜਾਂਦਾ, ਕੰਮ ਤੋਂ ਆ ਜਾਂਦਾ, ਮੈਂ ਥੱਕਿਆ ਆਉਣਾ ਮੈਂ, ਅਤੇ ਉਹ ਵਿਚਾਰੀ ਦਾ ਜੀ ਨਹੀਂ ਕਰਦਾ, ਉਹਦੇ ਹੁਣ ਹਾਰਮੋਨਲ ਚੇਂਜਿਸ ਆ, ਮੂਡ ਸਵਿੰਗਸ ਹੋ ਰਹੇ ਆ, ਉਹਦਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ, ਰੋਟੀ ਬਣਾਉਣ ਨੂੰ ਜੀ ਨਹੀਂ ਕਰਦਾ। ਉਹ ਜਿਹੜੀਆਂ ਸਾਰੀਆਂ ਪ੍ਰੋਬਲਮਸ, ਉਹ ਪਹਿਲਾਂ ਉਹਨਾਂ 'ਚ ਡਿਸਕਸ਼ਨ ਹੋਣੀ ਚਾਹੀਦੀ ਹੈ ਜਿਹੜੀ ਆਪਣੇ ਸਮਾਜ 'ਚ ਨਹੀਂ ਹੁੰਦੀ। ਸੋ ਮੇਰਾ ਖਿਆਲ 'ਚ ਇੱਕ ਤਾਂ ਚੀਜ਼ ਇਹ ਹੈਗੀ ਹੈ, ਮੇਰੀ ਇਹ ਹਦਾਇਤ ਹੋਊਗੀ ਵੀ ਜਿਹੜੇ ਕਪਲਸ ਦਾ ਮੈਰਿਜ ਹੈਗੀ ਆ, ਅਗਰ ਉਹ ਬੇਬੀ ਪਲਾਨ ਕਰਦੇ ਆ, ਇਹ ਦੇਖ ਲਓ ਵੀ ਤੁਹਾਡੀ ਜ਼ਿੰਦਗੀ ਦਾ ਇੱਕ ਬਦਲਾਓ ਆ ਜਾਣਾ ਤੁਹਾਡੇ ਬਹੁਤ ਸਵੀਰਲੀ। ਸੋ ਜਦੋਂ ਆਪਾਂ ਫਿਰ ਇੱਕ ਵਾਰੀ ਜਦੋਂ ਹੁਣ ਜੇ ਤੁਹਾਡੇ ਬੱਚਾ ਹੋ ਗਿਆ, ਹੁਣ ਉਹਨੂੰ ਤੁਹਾਨੂੰ ਸਾਂਭਣਾ ਵੀ ਪੈਣਾ, ਉਹਨੂੰ ਤੁਹਾਨੂੰ ਡੇ ਕੇਅਰ ਵੀ ਛੱਡਣਾ ਪੈਣਾ, ਜੇ ਤੁਸੀਂ ਉਹ ਜਿਹੜਾ ਸਾਰਾ ਪ੍ਰੋਸੈਸ ਆ ਉਹ ਦੋਨਾਂ ਦਾ ਰਜ਼ਾਮੰਦੀ ਨਾਲ ਹੋਣਾ ਚਾਹੀਦਾ। ਆਪਣੇ ਕੀ ਆ, ਆਪਣੇ ਹਜੇ ਵੀ ਜ਼ਿਆਦਾ ਜਿਹੜੀ ਜ਼ਿੰਮੇਵਾਰੀ ਆ ਬੱਚਿਆਂ ਦੀ ਪਰਵਰਿਸ਼ ਮਾਂ 'ਤੇ ਸੁੱਟ ਦਿੱਤੀ ਜਾਂਦੀ ਆ। ਆਪਾਂ ਕਮਾਉਣ 'ਤੇ ਜ਼ਿਆਦਾ ਜ਼ੋਰ ਲਾ ਦਿੰਦੇ ਹਾਂ, ਕਈ ਵਾਰੀ ਤਾਂ ਆਪਾਂ ਇੱਥੋਂ ਤੱਕ ਵੀ ਪਤਰਸ ਜੀ ਕਹਿੰਦੇ ਹਾਂ ਕਿ ਤੂੰ ਫਿਕਰ ਨਾ ਕਰ, ਪੈਸੇ ਮੈਂ ਕਮਾਉਣਾ, ਤੂੰ ਬਸ ਬੱਚੇ ਸਾਂਭ ਲਾ, ਤੈਨੂੰ ਕੰਮ ਕਰਨ ਦੀ ਵੀ ਲੋੜ ਨਹੀਂ। ਲੇਕਿਨ ਅਗਰ ਉਹ ਕੰਮ ਕਰਨਾ ਚਾਹੁੰਦੀ ਆ ਤੇ ਅਸੀਂ ਉਹਦੀ ਤਾਂ ਰਜ਼ਾਮੰਦੀ ਲਿੱਤੀ ਨਹੀਂ, ਤੇ ਫਿਰ ਉਹ ਖਿਜੂਗੀ, ਖਿਜੂਗੀ ਤਾਂ ਉਹ ਖਿਜ ਕਿਹਦੇ ਤੇ ਨਿਕਲੂਗੀ? ਬੱਚਿਆਂ ਤੇ। ਆਹ ਜਿਹੜੀਆਂ ਪ੍ਰੋਬਲਮਸ ਆ, ਇਹਦੇ ਉੱਤੇ ਮੇਰੇ ਖਿਆਲ 'ਚ ਅਗਰ ਡਿਸਕਸ਼ਨ ਹੋਵੇ, ਪਰਿਵਾਰਾਂ 'ਚ ਵੀ ਹੋਵੇ, ਕਮਿਊਨਿਟੀ 'ਚ ਵੀ ਹੋਵੇ, ਮੈਨੂੰ ਲੱਗਦਾ ਆਪਾਂ ਬੈਟਰ ਆਪਣੇ ਪਰਵਰਿਸ਼ ਹੋ ਜੂਗੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।